ਪਿਛੜੇ ਕਰ ਕਿਰਪਾ ਚਾਰ ਕੁੰਟ ਦੇ ਜਿਸ ਪਰ ਮੈਂ ਥੱਕ ਆਏ ਪ੍ਰਭੀ ਮਾਨੀ ਗੁਰਮੁਖ ਪਿਆਰੇ ਉਹ ਚਾਰ ਕੁੰਟ ਦਿਸ ਭਰ ਨੇ ਹੁਣ ਆਪਣੀਆਂ ਤਾਂ ਉਮਰਾਂ ਲਿਖੀਆਂ ਨੇ ਨਾ ਕੋਈ ਦਸ ਸਾਲ ਦਾ ਕੋਈ ਵੀਹ ਦਾ ਕੋਈ ਤੀਹ ਦਾ ਕੋਈ ਸੱਠ ਦਾ ਕੋਈ ਸੱਤਰ ਦਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਕਦੇ ਮੇਰੀ ਉਮਰ ਕਿੰਨੀ ਕੁ ਆਪਾਂ ਕਦੋਂ ਕਦੇ ਆਏ ਵੇ ਇੱਥੇ ਇਹ ਜਿਹੜੀਆਂ ਹੁਣ ਜਨਮ ਪੱਤਰੀਆਂ ਬਣੀਆਂ ਤਾਂ ਹੁਣ ਦੀਆਂ ਗੱਲਾਂ ਨੇ ਸਤਿਗੁਰਾਂ ਤੋਂ ਪੁੱਛੋ ਕਿੰਨਾ ਸਮਾਂ ਹੋ ਗਿਆ ਆਇਆਂ ਨੂੰ ਪੜੋ ਆਨੰਦ ਸਾਹਿਬ ਮਾਝ ਕਹਿੰਦੇ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਉਹ ਭਲਿਆ ਮਾਨਸਾ ਜਿੱਦਣ ਦੀ ਸ੍ਰਿਸ਼ਟੀ ਰਚੀ ਹੈ ਉੱਦਣ ਦਾ ਤੂੰ ਇੱਥੇ ਆਇਆ ਮੈਂ ਲਾ ਲੋ ਸਾਹਿਬ ਉਮਰ ਦਾ ਜਿੱਦਣ ਦਾ ਜੱਗ ਬਣਾਇਆ ਉੱਦਣ ਦਾ ਇੱਥੇ ਆਇਆ ਹੋਇਆ ਤੇ ਹੁਣ ਸਤਿਗੁਰਾਂ ਤੋਂ ਪੁੱਛੋ ਵੀ ਬਾਹਰ ਅਜੇ ਇੰਨਾ ਚਿਰ ਰਹੇ ਕਿੱਥੇ ਇੱਥੇ ਕੋਟਲੇ ਚ ਆਏ ਨੂੰ ਤਾਂ ਹੋਈ ਪੰਦਰਾਂ ਸਾਲ ਹੈ ਜੇ ਅੱਜ ਖੇ ਆਖੋ ਸਰ ਕਿਸੇ ਨੂੰ ਸੱਠ ਸਾਲ ਹੋ ਗਏ ਹੋਣੇ ਵੀ ਇੰਨਾ ਸਮਾਂ ਅਸੀਂ ਕਿੱਥੇ ਰਹੇ ਆ ਸੁਣੋ ਫਿਰ ਉੱਤਰ ਕਿੱਥੇ ਰਹੇ ਇੰਨਾ ਸਮਾਂ ਇਹ ਵੀ ਬਾਣੀ ਤੋਂ ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਏ ਮੂਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੇ ਪਾਛੇ ਗਣਤ ਨਹੀਂ ਆਵੇ ਕਿਆ ਜਾਤੀ ਕਿਆ ਹੁਣ ਲਓ ਸਾਹਿਬ ਹੁਣ ਕੀ ਹੈ ਉਹ ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ ਆ ਜਿਹਨਾਂ ਘਰਾਂ ਵਿੱਚ ਅੱਜ ਬਾਪੂ ਬੇਟੇ ਦੇ ਭਰਾ ਭੈਣ ਦੇ ਸੰਬੰਧ ਹੈ ਇੱਕ ਤੇ ਪਹਿਲਾਂ ਇਕੱਠੇ ਹੋਏ ਆਪਾਂ ਤੇ ਬਹੁਤ ਵਾਰ ਵਿਛੜੇ ਜੁੜ ਜੁੜ ਵਿਛੜੇ ਵਿਛੜ ਜੁੜੇ ਆ ਫਤਿਹਗੜ੍ਹ ਸਾਹਿਬ ਜਾਣਾ ਤੁਸੀਂ ਹੁਣ ਜੋੜ ਮੇਲੇ ਨੂੰ ਜਿਹੜਾ ਪੁਰਾਣਾ ਸ਼ਹਿਰ ਹੈ ਨਾ ਜਿੱਥੇ ਤਹਿਸੀਲ ਹੁੰਦੀ ਸੀ ਉੱਥੇ ਰੇਲਵੇ ਫਾਟਕ ਇੱਕ ਉੱਥੇ ਸਦਨੇ ਭਗਤ ਦੀ ਮਸੀਤ ਹੈ ਇਹ ਸਰਾਂਦਾ ਨਾਲ ਤੁਹਾਡੇ ਕੋਲੇ ਦੇਖੀ ਨਹੀਂ ਹੋਣੀ ਤੁਸੀਂ ਕਦੇ ਸਦਨੇ ਦੀ ਮਸੀਤ ਭਗਤ ਦੀ ਸਰੰਦ ਸ਼ਹਿਰ ਵਿੱਚ ਜਾ ਕੇ ਦੇਖਿਆ ਹੁਣ ਵੀ ਖੜੀ ਹੈ ਉਹਦੀ ਡਿਵੈਲਪਮੈਂਟ ਤਾਂ ਨਹੀਂ ਹੋਈ ਮੁਸਲਮਾਨ ਕਰਦੇ ਨਹੀਂ ਤੇ ਸਿੱਖਾਂ ਨੂੰ ਦਿੰਦੇ ਨਹੀਂ ਇਸ ਕਰਕੇ ਉਹਦੀ ਮੁਰੰਮਤ ਵੀ ਨਹੀਂ ਹੋਈ ਇੱਥੇ ਹੈ ਮਸੀਤ ਸਰੰਦ ਕਸਾਈ ਬੜੇ ਕਰਦਾ ਸੀ ਬੱਕਰੇ ਵੱਢ ਕੇ ਵੇਚਦਾ ਸੀ ਤੁਹਾਨੂੰ ਪਤਾ ਹੀ ਕਵੇਲੇ ਰਾਤ ਨੂੰ ਆ ਗਿਆ ਗਾਹਕ ਵੀ ਮਾਸ ਚਾਹੀਦਾ ਮਾਸ ਮੁੱਕ ਚੁੱਕਿਆ ਸੀ ਹੁਣ ਮੁਸ਼ਕਲ ਇਹ ਹੋ ਗਈ ਵੀ ਜੇ ਬੱਕਰਾ ਸਾਬਤਾ ਵੱਢ ਦੇ ਉਹਨੇ ਰਾਤ ਰਾਤ ਮਾਸ ਨੇ ਵਿਗੜ ਜਾਣਾ ਕਿਹੜਾ ਫਰਿੱਜ ਹੁੰਦੇ ਤੇ ਜਦ ਹੁਣ ਤਾਂ ਇੱਕ ਨਵਾਂ ਹੀ ਕੰਮ ਛਿੜਿਆ ਹੋਇਆ ਗਰਮੀਆਂ ਚ ਬੜੀ ਮੁਸ਼ਕਲ ਹੋ ਜਾਂਦੀ ਹੈ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਭਾਈ ਬਰਫ਼ ਨਾ ਪਾਇਓ ਸਾਡੇ ਪਾਣੀ ਚ ਕਿਉਂਕਿ ਆਵਾਜ਼ ਨੂੰ ਖਰਾਬ ਕਰਦੀ ਉਹ ਇੱਕ ਸਿੱਖ ਦੇ ਘਰ ਗਏ ਕਹਿੰਦਾ ਬਾਬਾ ਜੀ ਬਰਫ਼ ਨਹੀਂ ਹੈ ਫਰਿੱਜ ਦਾ ਪਾਣੀ ਹੈ ਮੈਂ ਕਿਹਾ ਫਰਿੱਜ ਕਿਆ ਹੁੰਦਾ ਕਿ ਇਹਦਾ ਪਤਾ ਕਰਨਾ ਹੋਵੇ ਤਾਂ ਭੋਲਾ ਜੀ ਬਣਨਾ ਪੈਂਦਾ ਨਹੀਂ ਪਤਾ ਲੱਗ ਜਾਏਗਾ ਮੈਂ ਕਿਹਾ ਉਹ ਕਿਆ ਚੀਜ਼ ਹੁੰਦੀ ਹੈ ਕਹਿੰਦਾ ਬਾਬਾ ਜੀ ਤੁਹਾਨੂੰ ਪਤਾ ਨਹੀਂ ਮਾਂ ਨਹੀਂ ਕਹਿੰਦੇ ਜੀ ਪਾਣੀ ਚੀਜ਼ਾਂ ਠੰਡੀਆਂ ਕਰਦੀ ਹੈ ਮੈਂ ਕਿਹਾ ਚੱਲ ਫਿਰ ਦਿਖਾ ਦੇ ਅਸੀਂ ਵੀ ਲੈ ਆਵਾਂਗੇ ਡੇਰੇ ਇੱਕ ਉਹ ਮੈਨੂੰ ਲੈ ਕੇ ਰਸੋਈ ਵੀ ਚਲਿਆ ਗਿਆ ਕਹਿੰਦਾ ਜੀ ਆਹ ਹੈ ਡੱਬਾ ਇਹਦੇ ਵਿੱਚ ਜਿਹੜੀ ਚੀਜ਼ ਮਰਜ਼ੀ ਧਰ ਦਿਓ ਠੰਡੀ ਹੋ ਜਾਵੇ ਮੈਂ ਕਹਿੰਦਾ ਢੱਕਣ ਜਰਾ ਖੋਲ ਜਰਾ ਜਦ ਦਰਵਾਜ਼ਾ ਖੋਲਿਆ ਤੇ ਢਾਈ ਦਰਜਣ ਵਿੱਚ ਆਂਡਿਆਂ ਦੀ ਪਈ ਮੈਂ ਕਿਹਾ ਦੋ ਘੈ ਵੀ ਛਿਲ ਕੇ ਲਿਆ ਦੇਣੇ ਤੇ ਬਾਬੇ ਨੂੰ ਨਾਲ ਛੰਡੇ ਹੋਏ ਬਸ ਸਿੱਖੋ ਤੁਹਾਡੇ ਲੰਗਰ ਤੇ ਤੁਹਾਡੀ ਸਿੱਖੀ ਉੱਥੀ ਗੁਰੂ ਕੇ ਲੰਗਰ ਸਜਦੇ ਭੋਗ ਲਾਉਂਦੇ ਅਰਦਾਸਾਂ ਕਰਦੇ ਤੇ ਉੱਥੇ ਫਰਿੱਜ ਆਂਡਿਆਂ ਨਾਲ ਭਰੇ ਪਏ ਨੇ ਇਹ ਸਾਡੀਆਂ ਬੀਬੀਆਂ ਬੀਬੀਓ ਕਿਤੇ ਗੁੱਸੇ ਨਾ ਹੋ ਜਾਓ ਕੱਲ ਨੂੰ ਦੁਆਂਚੇ ਨਾ ਆਓ ਅਸੀਂ ਤਾਂ ਜੋ ਕੁਛ ਕਹਿਣਾ ਕਹਿ ਦੇਣਾ ਤੁਹਾਨੂੰ ਉਹ ਇੱਕ ਘਰ ਗਏ ਪ੍ਰਸ਼ਾਦਾ ਛਕਣ ਉਹ ਬੀਬੀ ਕਹਿੰਦੀ ਮਹਾਰਾਜ ਜੀ ਅਰਦਾਸ ਕਰ ਦੋ ਭੋਗ ਲਵਾ ਦੋ ਮੈਂ ਕਿਹਾ ਬੀਬੀ ਜੀ ਪਾ ਲਿਆ ਉਹ ਥਾਲ ਵਿੱਚ ਜਦ ਉਹ ਥਾਲ ਚ ਪਾ ਕੇ ਲਿਆਈ ਤੇ ਉਹਨੂੰ ਕਿਤੇ ਖੁੱਲਾ ਹੀ ਗੱਫਾ ਮਿਲ ਗਿਆ ਹੋਣਾ ਨਹੁੰ ਪਾਸ ਦਾ ਹੋਰਾਂ ਦੇ ਤਾਂ ਨਹੁੰ ਨੂੰ ਲੱਗੇ ਹੁੰਦੇ ਉਹਨੇ ਉਂਗਲੀਆਂ ਤੱਕ ਚੜਾਇਆ ਹੋਇਆ ਗਾ ਮੈਂ ਕਿਹਾ ਬੀਬੀ ਇਹਨੂੰ ਤੂੰ ਮੁੜ ਕੇ ਹੀ ਲੈ ਜਾ ਹੁਣ ਬਾਬਾ ਕਿੱਥੇ ਛਕੂ ਇਹਨੂੰ ਤਾਂ ਤੇਰੇ ਨਹੁੰ ਨੂੰ ਇਹ ਭੋਗ ਲੱਗ ਗਿਆ ਹੁਣ ਬਾਬੇ ਨੂੰ ਕਿਹੜੀ ਜ਼ਰੂਰਤ ਰਹਿ ਗਈ ਛਕਣ ਦੀ ਭੋਗ ਲਾਉਣ ਦੀ ਆ ਜਿਹੜੀਆਂ ਮੇਰੀਆਂ ਧੀਆਂ ਭੈਣਾਂ ਲਾਉਣੀਆਂ ਨਾ ਪਾਲ ਸਕੂਲ ਜਾ, ਮੈਂ ਨੀ ਕਹਿੰਦਾ ਅੜ ਜਾਓ ਮੈਂ ਕਰੋ, ਪਰ ਤੁਹਾਡੇ ਘਰ ਪਈਆਂ ਨੀ ਡੱਬੀਆਂ ਜਿਹਨਾਂ ਚ ਬੰਦ ਆਉਂਦਾ, ਉਹਦੇ ਉੱਪਰ ਕੰਪਨੀ ਦਾ ਸਿਰਨਾਮਾ ਲਿਖਿਆ ਹੋਇਆ ਭਾਈ, ਕੱਲ ਨੂੰ ਪੜ੍ਹ ਲਿਓ ਜਾ ਕੇ ਘਰ, ਕੰਪਨੀ ਦਾ ਸਿਰਨਾਮਾ ਵੀ ਕਿੱਥੋਂ ਬਣਦਾ ਹੈ, ਇੱਕ ਰੁਪਈਏ ਦਾ ਲੈ ਕੇ ਕਾਰਡ ਤੇ ਉੱਥੇ ਨੂੰ ਤੁਸੀਂ ਚਿੱਠੀ ਪਾਓ ਕੰਪਨੀ ਨੂੰ ਵੀ ਮੈਨੇਜਰ ਸਾਹਿਬ ਸਾਨੂੰ ਇਹ ਦੱਸੋ ਵੀ ਨੌ ਪਾਸ ਕਾਹਦਾ ਬਣਦਾ, ਕੰਪਨੀ ਨੂੰ ਚਿੱਠੀ ਪਾਇਓ, ਅੱਠ ਦਸ ਦਿਨ ਦੇ ਅੰਦਰ ਤੁਹਾਨੂੰ ਜਵਾਬ ਆਊਗਾ ਤੇ ਆਹੀ ਸ਼ਬਦ ਲਿਖੇ ਹੋਣਗੇ ਜਿਹੜੇ ਮੈਂ ਤੁਹਾਨੂੰ ਬੇਨਤੀ ਕਰਦਾ। ਉਹ ਚਿੱਠੀ ਪਰ ਲਿਖਿਆ ਹੋਊਗਾ ਵੀ ਨੌ ਪਾਸ ਮਰੇ ਹੋਏ ਪਸ਼ੂਆਂ ਦਾ ਚੰਮ ਫੂਕ ਕੇ ਬਣਾਇਆ ਜਾਂਦਾ। ਇਹ ਲਿਖ ਕੇ ਕੰਪਨੀ ਵਾਲੀ ਮਰਜ਼ੀ ਹੈ ਵੀ ਮਰੇ ਪਸ਼ੂਆਂ ਦਾ ਲਿਖੇ ਆਖੋ ਸਹਿਤ ਉਹਦੇ ਨਾਲ ਖੀਰ ਪ੍ਰਸ਼ਾਦ ਬਣਾਇਆ ਕਰੋ ਭਾਈ। ਗੁਰਸਿੱਖੀ ਦੀ ਰਹਿਤ ਛੱਡਤੀ ਜਿਹੜੀ ਗੁਰਸਿੱਖ ਨੂੰ, ਇੱਥੇ ਵੀ ਵੀਰ ਬੈਠੇ ਹੱਸਦੇ ਤਾਂ ਖਾਸੇ ਹੈ, ਉਹ ਮੈਨੂੰ ਦੇਖਦਾ ਵੀ ਪੌਲਾ ਫੇਰਿਆ ਹੋਇਆ, ਕੀਰਤਨ ਸੁਣ ਤਾਂ ਆਏ ਵੇ, ਪਰ ਹੁਣ ਵੀਰ ਵੀ ਬੇਚਾਰੇ ਕੀ ਕਰਨ, 60 ਸਾਲੇ ਬੁੜੇ ਨੀ ਖੜਦੇ ਖੁਰਚਣ ਤੇ, ਨਿਆਣਿਆਂ ਨੂੰ ਕੀ ਕਹੀ, ਇਹ ਨਿਆਣੇ ਨੂੰ ਤਾਂ ਥੋੜੇ ਜਿਹਾ ਵਹਿਮ ਹੈ ਵੀ ਸ਼ੀਸ਼ੇ ਤੇ ਮੂੰਹ ਦੇਖਣਾ, ਕੋਈ ਦੇਖਣ ਦੁੱਖਣ ਵਾਲਾ ਆਊਗਾ, ਪਹਿਲਾਂ ਮੇਰੇ ਆਣਦੇ ਨੂੰ ਕਿਹਨੂੰ ਆਉਣਾ, ਹੁਣ ਉਹ ਵੀ ਖੁਰਚੀ ਫਿਰਦੇ ਨੇ, 60 ਸਾਲੇ ਵੀ ਕਿ ਖੁਰਚੀ ਫਿਰਦੇ ਨੇ, ਹੁਣ ਆਪਾਂ ਨੂੰ ਤਾਂ ਗਾਹਾਂ ਲਿਆ ਨੇ ਹੁਣੇ ਦੇਖਣ ਗਾਹਾਂ ਲਿਆ ਨੇ, ਉਹ ਛੱਡਦੇ ਹੀ ਨੀ ਚਾਹੇ ਹੈਗੀ ਚਾਹੇ ਨਹੀਂ, ਉਹਨਾਂ ਨੇ ਲੈ ਜਾਣਾ, ਉਹ ਨੀ ਛੱਡਦੇ ਤੇਰਾ ਮੂੰਹ ਵੇਖ ਕੇ ਵੀ ਕਹੇ ਜਾ, ਨਿਆਣਿਆਂ ਨੂੰ ਕੀ ਕਹੀਏ, ਸਿਆਣੇ ਨੀ ਹਟਦੇ ਹੈਗੇ। ਲਓ ਜਿਹੜਾ ਤੁਸੀਂ ਇੱਥੇ ਸੇਵਾ ਕਰਦੇ ਨੇ ਭਾਈ, ਹੁਣ ਕੇਸਾਂ ਦੀ ਨਾ ਵੱਢਦੇ ਹੋ ਦਾੜੀਆਂ, ਸਾਨੂੰ ਕੋਈ ਹੱਕ ਨੀ ਤੁਹਾਨੂੰ ਕਹਿਣ ਦਾ ਵੀ ਨਾਮ ਵੱਢੋ, ਅਸੀਂ ਕੌਣ ਉਹਨੇ ਤੁਹਾਨੂੰ ਹਟਾਈਏ, ਵੀ ਥੋੜੀ ਚੀਜ਼ ਹੈ ਵੱਢ ਲਿਆ ਕਰੋ, ਨਾਲੇ ਕਿਹੜਾ ਯੂਰੀਆ ਪਾਉਣਾ, ਆਪੇ ਫੁੱਟਿਆਉਂਦੀ ਹੈ, ਬਰਸੀਨ ਵੀ ਤਾਂ ਫੁੱਟਦੀ ਹੈ ਜੇ ਛਿੱਟਾ ਦੇਵੇਂਗੇ ਤਾਂ ਫੇਰ ਖੜੀ ਹੈ ਵਿਚਾਰੀ, ਵੱਢਿਆ ਕਰੋ ਸਾਰ ਕੇ। ਪਰ ਇੱਕ ਬੇਨਤੀ ਸੁਣ ਲਓ, ਹੁਣ ਤੁਸੀਂ ਆਪ ਕਰ ਲਿਓ, ਅਸੀਂ ਕੁਝ ਵੀ ਉਹ ਕਰ ਲਿਓ ਫੈਸਲੇ, ਵੀ ਆ ਤਾਂ ਇਹਨੂੰ ਓੜ ਤੇ ਹਟਾ ਦਿਓ, ਆ ਤੁਸੀਂ ਵੱਢਣ ਤੇ ਅੜ ਜਾਓ, ਇਹ ਫੈਸਲਾ ਤੁਸੀਂ ਆਪ ਕਰ ਲਿਓ ਭਾਈ, ਆ ਤਾਂ ਓੜ ਤੇ ਹਟਾ ਦਿਓ, ਫਿਰ ਤਾਂ ਤੁਹਾਨੂੰ ਮੰਨੀਏ ਤਕੜੇ, ਵੀ ਵੱਢ ਤੀ ਹੁਣ ਨੀ ਤੈਨੂੰ ਓੜ ਦਿੰਦੇ, ਪਰ ਤੂੰ ਖੁਰਚੀ ਜਾਂਦਾ ਉਹ ਜੰਮੀ ਜਾਂਦੀ ਹੈ, ਫਿਰ ਤੂੰ ਹੀ ਅੜ ਜਾ, ਜੇ ਉਹ ਨੀ ਅੜਦੀ ਹੈਗੀ ਭਲੇ ਮਾਨਸਾ, ਕਿਤੇ ਅਸੀਂ ਨਾ ਲੰਘ ਜਾਵੇ ਸਾਰੀ ਉਮਰ, ਕਿਉਂ ਗੁਰੂ ਤੋਂ ਬੇਮੁੱਖ ਹੁੰਦੇ ਹੋ, ਇਹ ਸਾਰੇ ਕੁਆੜਾ ਤਾਂ ਕੇਸਾਂ ਦਾ ਥੋੜਿਆਂ ਦਾ, ਇਹ ਨੋਟ ਕਰ ਲਓ ਮੇਰਾ ਬਚਨ, ਇਸ ਦੁਨੀਆਂ ਨੂੰ ਸਿੱਖ ਦਾ ਦੁੱਖ ਨਹੀਂ ਹੈ, ਕਿਸੇ ਤੁਹਾਨੂੰ ਵਹਿਮ ਹੋਵੇ, ਸਿੱਖ ਨਾਲ ਦੁਸ਼ਮਣੀ ਨੀ ਕਿਸੇ ਨੂੰ, ਜੇ ਦੁਸ਼ਮਣੀ ਹੈ ਤਾਂ ਸਿੱਖੀ ਨਾਲ ਹੈ, ਧਿਆਨ ਦਿਓ ਮੇਰੀ ਬੇਨਤੀ ਵੱਲ, ਸਿੱਖ ਨਾਲ ਦੁਸ਼ਮਣ ਨਹੀਂ, ਦੁਸ਼ਮਣੀ ਤਾਂ ਸਿੱਖੀ ਨਾਲ ਹੈ ਜੱਗ ਦੀ। ਅੱਜ ਤੁਹਾਡੇ ਭਰਾ ਟਰੱਕ ਲਿਆ ਕੇ ਹੱਲੇ ਗੁੱਲੇ ਹੋਏ ਨੇ 84 ਦੇ ਦੰਗੇ, ਉਹ ਟਰੱਕ ਚ ਬੈਠੇ ਨੂੰ ਉਤਾਰ ਲੈਂਦੇ ਸੀ ਸਿੱਖ ਨੂੰ, ਉਹਨੂੰ ਕਹਿੰਦੇ ਸੀ ਦਾੜੀ ਮਨਾ ਦੇ ਟਰੱਕ ਲੈ ਜਾ, ਫਿਰ ਬੰਦੇ ਨਾਲ ਵੈਰ ਤਾਂ ਨਾ ਹੋਇਆ ਨਾ। ਅੱਛਾ ਤੁਸੀਂ ਕਦੇ ਸੋਚਿਆ ਨੀ, ਆਪਾਂ ਤਾਂ ਇੱਥੇ ਆਰਾਮ ਨਾਲ ਬੈਠੇ ਗੱਲਾਂ ਕਰੀ ਜਾਂਦੇ ਹਾਂ, ਜਿਹੜੇ ਤੁਹਾਡੇ ਘਰ ਬੱਚੇ ਨੇ 2-2 ਸਾਲ ਦੇ, 2.5-2.5 ਸਾਲ ਦੇ, ਮੈਨੂੰ ਦੱਸੋ ਵੀ ਇਹ ਕੋਈ ਮਾੜਾ ਕੰਮ ਕਰ ਸਕਦੇ ਨੇ, 2 ਸਾਲ ਦਾ ਬੱਚਾ ਚੋਰੀ ਕਰ ਸਕਦਾ, ਕਿਸੇ ਨੂੰ ਮੰਦਾ ਬਚਨ ਬੋਲ ਸਕਦਾ, ਨਾ ਇਹਦੇ ਨੇਤਰਾਂ ਵਿੱਚ ਮਲੀਨਤਾ। ਫਿਰ ਉਹ ਜਿਹੜੇ 2-2 ਸਾਲ ਦੇ ਬੱਚੇ ਸਿੱਖਾਂ ਦੇ ਪੈਟਰੋਲ ਪਾ ਕੇ ਫੂਕੇ, ਉਹਨਾਂ ਦਾ ਕਸੂਰ ਸੋਚਿਆ ਕੀ ਅਸੀਂ ਕਦੇ, ਉਹਨਾਂ ਦਾ ਕਸੂਰ ਇੰਨਾ ਸੀ ਕਿ ਉਹਦੇ ਬਾਪ ਦੇ ਮੂੰਹ ਤੇ ਦਾੜੀ ਹੈ, ਹੋਰ ਤਾਂ ਉਸ ਬੱਚੇ ਨੇ ਵਿਗਾੜਿਆ ਹੀ ਕਿਸੇ ਦਾ ਕੁਛ ਨਹੀਂ ਸੀ, ਉਸ ਬੱਚੇ ਦਾ ਦੋ ਆਪ ਦੇ ਮੂੰਹ ਤੇ ਕੇਸ ਨੇ, ਤੇ ਪੈਟਰੋਲ ਪਾ ਕੇ ਫੂਕਤਾ ਬੱਚਾ, ਤੇ ਤੁਸੀਂ ਭਾਈ ਗੁਰਮੁਖ ਪਿਆਰੇ ਹੋ, ਆਪੇ ਕਿਰਪਾ ਕਰੀ ਜਾਂਦੇ ਵੀ ਤੁਹਾਨੂੰ ਖਿਚੜੇ ਨਹੀਂ ਦੇਣੀ, ਅਸੀਂ ਆਪੇ ਕਸਾ ਦੇਣੀ ਹੈ, ਉਹ ਤਾਂ ਕਹਿੰਦੇ ਅਸੀਂ ਰਹਿਣ ਨਹੀਂ ਦੇਣੇ ਕੇਸ, ਤੇ ਤੁਸੀਂ ਆਪਣੇ ਆਪੇ ਗੁਰਮੁਖ ਪਿਆਰੇ ਹੋ, ਬੇਨਤੀ ਹੈ ਛੱਡ ਦੋ ਇਹ ਮਨ ਮਤ ਨੂੰ, ਆ ਤੁਹਾਡੇ ਜੇਬ ਚ ਨੋਟ ਨੇ, ਜੇ ਨੋਟ ਵਿੱਚ ਮੋਹਰ ਨਾ ਹੋਵੇ ਸਰਕਾਰ ਦੀ, ਇੱਕ ਦੁਆਨੀ ਨੂੰ ਨੀ ਸਰੰਦ ਚੱਲਣਾ, ਉਹ ਹੈ ਤਾਂ ਕਾਗਜ਼ ਪਰ ਉਹਦੇ ਵਿੱਚ ਮੋਹਰ ਹੈ ਗੌਰਮੈਂਟ ਦੀ ਲੱਗੀ ਹੋਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਾ ਤੇਰੇ ਮੂੰਹ ਤੇ ਮੋਹਰ ਹੈ, 3 ਮਣ ਰੂੰ ਦੇ ਵਿੱਚ ਲਪੇਟ ਕੇ ਭਾਈ ਸਤੀ ਦਾਸ ਨੂੰ ਅੱਗ ਲਾਤੀ ਚਾਂਦਨੀ ਚੌਂਕ ਵਿੱਚ, ਭਾਈ ਦਿਆਲੇ ਨੂੰ ਬਿਠਾ ਕੇ ਦੇਗੇ ਵਿੱਚ ਉੱਪਰ ਢੱਕਣ ਦੇ ਤਾ, ਆਲੂ ਵਾਂਗ ਉਬਾਲਿਆ। ਭਾਈ ਮਤੀ ਦਾਸ ਦੇ ਸੀਸ ਤੇ ਆਲਾ ਚੱਲਿਆ, ਗੱਲਾਂ ਕਹਿਣੀਆਂ ਸਾਲੀਏ, ਪਰ ਧਨੋ ਸੂਰਮੇ ਸੀ ਕੱਟ ਮਰੇ ਕਬੂ ਨਾ ਛੱਡ। ਗੁਰਮੁਖੋ ਰਹਿਤ ਬਹਿਤ ਵਿਚਾਦੋ, ਸਾਡੀਆਂ ਤਾਂ ਬੇਨਤੀਆਂ ਹੀ ਨੇ। ਉਦੋਂ ਐਸੇ ਸਾਧਨ ਨਹੀਂ ਸੀ ਹੁੰਦੇ, ਸਦਨਾ ਸੋਚਣ ਲੱਗਿਆ ਵੀ ਜੇ ਸਾਰਾ ਬੱਕਰਾ ਵੱਢਿਆ ਇਹਨੇ ਰਾਤ ਰਾਤ ਖਰਾਬ ਹੋ ਜਾਣਾ, ਜੇ ਗਾਹਕ ਨੂੰ ਮੋੜਿਆ ਤੇ ਗਾਹਕ ਟੁੱਟ ਜੂ। ਗਾਹਕ ਦੁਕਾਨ ਵਾਸਤੇ, ਦੁਕਾਨਦਾਰ ਵਾਸਤੇ ਰੱਬ ਲਿਖਿਆ, ਦੁਕਾਨਦਾਰ ਦਾ ਰੱਬੇ ਗਾਹਕ ਲਿਖੇ। ਹੁਣ ਨਾ ਤਾਂ ਗਾਹਕ ਨੂੰ ਮੋੜਨ ਜੋਗਾ, ਨਾ ਨੂੰ ਵੱਢਣ ਜੋਗਾ। ਸਕੀਮ ਕੀ ਸੋਚੀ? ਕਹਿੰਦਾ ਜਿਉਂਦੇ ਦੇ ਸਰੀਰ ਵਿੱਚੋਂ ਸੇਰ ਮਾਸ ਕੱਢ ਲਓ, ਗਾਹਕ ਨਹੀਂ ਮੋੜਨ। ਬੰਨ ਕੇ ਬੱਕਰੇ ਨੂੰ ਜਿਉਂਦੇ ਵਿੱਚੋਂ ਮਾਸ ਕੱਢਣ ਲੱਗਿਆ ਸੀ ਸਦਨਾ, ਕਹਿੰਦੇ ਬਕਸ ਪਿਆ, ਕਿੱਥੇ ਚੀਕਾਂ ਮਾਰਨੀ ਸੀ। ਉਹ ਸਦਨਾ ਕਹਿੰਦਾ ਵੀ ਤੂੰ ਤੇ ਚੀਕਾਂ ਮਾਰਨੀਆਂ ਸੀ, ਗੱਲ ਕੀ ਹੈ? ਤਾਂ ਫਿਰ ਤੁਹਾਨੂੰ ਪਤਾ ਹੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਆਉਂਦਾ। ਆਵਾਜ਼ ਆਈ, ਉਹ ਸਦਨਿਆ ਸਿਰ ਵੱਢਣ ਦੀ ਭਾਜੀ ਤਾਂ ਆਪਾਂ ਨੇ ਬਹੁਤ ਵਾਰ ਪਾਈ ਤੇ ਤਾਰੀ ਹੈ। ਇਹ ਤਾਂ ਤੈਂ ਮੇਰਾ ਬਹੁਤ ਵਾਰ ਵੱਢਿਆ ਤੇ ਮੈਂ ਤੇਰਾ ਬਹੁਤ ਵਾਰ ਵੱਢਿਆ, ਇਹ ਪਹਿਲਾ ਜਨਮ ਨਹੀਂ। ਆ ਜਿਹੜਾ ਨਿਉਂਦਾ ਪਾ ਰਹੇ ਹੈ ਅੱਜ ਨਵਾਂ ਹੈ, ਹਾਸੀ ਤਾਂ ਆਈ ਹੈ ਅੱਜ ਖੇ ਆਖੋ ਸਦਨਾ। ਇਹ ਨਿਉਂਦਾ ਇਹ ਭਾਜੀ ਨਵੀਂ ਪਾਉਣ ਲੱਗੇ, ਜਿਉਂਦੇ ਸਰੀਰ ਚੋਂ ਮਾਸ ਕੱਢਣ ਲੱਗੇ। ਸਿਰ ਤੂੰ ਵੀ ਵੱਢਦਾ ਰਿਹਾ, ਮੈਂ ਵੀ ਵੱਢਦਾ ਰਿਹਾ। ਉਦੋਂ ਫਿਰ ਗੁਰੂ ਅਰਜ ਬਚਨ ਕਰਦੇ ਨੇ, ਮਹਾਂਕ ਸਾਹਿਬ ਛੁਰੀ ਸੱਟ ਪਾਈ। ਆ ਜਿਹੜਾ ਮਹਾਂਕ ਸਾਈ ਸੀ ਸਦਨਾ, ਭਗਾ ਕੇ ਮਾਰੀ ਹੱਥ ਤੋਂ ਛੁਰੀ ਤੇ ਭਗਤ ਬਣ ਗਿਆ। ਜਦੋਂ ਪਤਾ ਲੱਗਿਆ ਵੀ ਹਿਸਾਬ ਕਿਤਾਬ ਪੁਰਾਣਾ ਹੈ। ਇੱਥੇ ਆਪਾਂ ਕਈ ਵਾਰ ਪੰਜਾਬੀ ਚ ਕਹਿ ਲੈਂਦੇ, ਕਹਿੰਦੇ ਲੈਣੇ ਦੇਣੇ ਦੇ ਸੰਬੰਧ ਹੈ, ਤੇ ਪਿਛਲਾ ਹੈਗਾ ਨਾ ਸਭ ਕੁਝ ਚੱਲਿਆ ਆ ਰਿਹਾ। ਮਹਾਰਾਜ ਕਹਿੰਦੇ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕਈ ਵਾਰ ਪਿਤਾ ਤੇ ਕਈ ਵਾਰ ਪੁੱਤਰ। ਪਰ ਆਪਾਂ ਨੂੰ ਵੀ ਨਵਾਂ ਕਿਉਂ ਲੱਗਦਾ ਕੰਮ ਹੈ ਵੀ ਘਰ ਭੈਣ ਭਾਈ ਮਾਂ ਬਾਪ ਬੱਚੇ ਨਵੇਂ ਨੇ, ਇਹਦਾ ਵੀ ਉੱਤਰ ਵਿੱਚੇ ਹੈ। ਮਹਾਰਾਜ ਕਹਿੰਦੇ ਆਗੇ ਪਾਛੇ ਗਣਤ ਨਾ ਆਵੇ। ਇਹ ਆਪਾਂ ਨੂੰ ਕਿਉਂ ਲੱਗਦਾ ਕਿ ਪਹਿਲੀ ਵਾਰੇ ਆਏ ਹੈ, ਇਹ ਤਾਂ ਲੱਗਦਾ ਨਾ ਪਿਛਲੇ ਜਨਮ ਦਾ ਪਤਾ ਮੈਂ ਕੀ ਸੀ, ਨਾ ਗਾਹਲੇ ਦਾ ਪਤਾ ਕੀ ਹੋਣਾ, ਬਸ ਆਹੀ ਕੁਛ ਦਿਖ ਰਿਹਾ ਸਤਨਾਮ। ਬਸ ਜਿਹੜਾ ਕੁਛ ਸੋਣਾ ਆਪਾਂ ਜਾਣਦੇ ਹੀ ਇਹਨੂੰ। ਤੇ ਬਾਣੀ ਕਹਿੰਦੀ ਹੈ ਬਹੁਤ ਜਨਮ ਵਿਛੜੇ ਥੇ ਮਾਧੋ। ਅਯੁੱਧਿਆ ਵਿੱਚ ਸ੍ਰੀ ਭਗਵਾਨ ਰਾਮ ਚੰਦਰ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ, 14 ਕਲਾ ਅਵਤਾਰ ਮਰਜਾਦਾ ਪੁਰਸ਼ੋਤਮ ਜਿਹਨਾਂ ਨੂੰ ਮੰਨਿਆ ਗਿਆ। ਵਸ਼ਿਸ਼ਠ ਜੀ ਬੈਠੇ ਨੇ, ਗੁਰੂ ਕਥਾ ਹੋ ਰਹੀ ਹੈ। ਤਾਂ ਗੁਰਸਿੱਖ ਪਿਆਰਿਓ, ਭਗਵਾਨ ਰਾਮ ਚੰਦਰ ਮਹਾਰਾਜ ਉੱਚੀ ਉੱਚੀ ਹੱਸਣ ਲੱਗ ਪਏ। ਵਸ਼ਿਸ਼ਠ ਜੀ ਨੇ ਕਥਾ ਬੰਦ ਕਰ ਦਿੱਤੀ, ਕਹਿਣ ਲੱਗੇ ਭਗਵਾਨ ਰਾਮ ਤੈਨੂੰ ਮਰਜਾਦਾ ਪੁਰਸ਼ੋਤਮ ਕਹਿੰਦੇ ਨੇ, ਇਹ ਬੱਚਿਆਂ ਵਾਲਾ ਕੰਮ ਕਥਾ ਕੀਰਤਨ ਵਿੱਚ ਹਸੀ ਰਹੇ ਕਿਤੇ, ਕੀ ਕਾਰਨ ਹੈ, ਹੱਸਿਆ ਕਿਉਂ ਹੈ? ਭਗਵਾਨ ਰਾਮ ਚੰਦਰ ਮਹਾਰਾਜ ਕਹਿੰਦੇ, ਗੁਰੂ ਜੀ ਗਲਤੀ ਹੋ ਗਈ, ਖਿਮਾ ਕਰ ਦੋ। ਪਰ ਵਸ਼ਿਸ਼ਠ ਮੁਨੀ ਜਾਣਦੇ ਸੀ ਕਿਸੇ ਖਾਸ ਕਾਰਨ ਤੋਂ ਬਿਨਾਂ ਹਾਸੀ ਨਹੀਂ ਆਈ। ਪੁੱਛਿਆ ਦੱਸ ਭਾਈ ਕਾਰਨ ਕੀ ਹੈ? ਤਾਂ ਭਗਵਾਨ ਰਾਮ ਚੰਦਰ ਮਹਾਰਾਜ ਕਹਿਣ ਲੱਗੇ, ਗੁਰੂ ਜੀ ਕਾਰਨ ਇਹ ਹੈ, ਉਹ ਮੇਰੇ ਸਾਹਮਣੇ ਕੰਧ ਤੇ ਇੱਕ ਕੀੜਾ ਚੜਿਆ ਜਾ ਰਿਹਾ। ਕੀੜਾ, ਇਹ ਜਿਹੜੇ ਕੀੜੇ ਘਰ ਚ ਫਿਰਦੇ ਨੇ, ਉਹਦੀਆਂ ਚਾਰ ਟੰਗਾਂ ਵਿੱਚੋਂ ਇੱਕ ਟੰਗ ਟੁੱਟੀ ਹੈ। ਉਹ ਚੜਦਾ ਕੰਧ ਪਰ 1-2 ਫੁੱਟ ਚੜ ਕੇ ਡਿੱਗ ਪੈਂਦਾ, ਫਿਰ ਚੜਦਾ, ਫਿਰ ਡਿੱਗ ਪੈਂਦਾ। ਉਸ ਕੀੜੇ ਨੂੰ ਵੇਖ ਕੇ ਮੈਨੂੰ ਹਾਸੀ ਆ ਗਈ, ਰਾਮ ਚੰਦਰ ਭਗਵਾਨ ਕਹਿਣ ਲੱਗੇ। ਵਸ਼ਿਸ਼ਠ ਮੁਨੀ ਕਹਿੰਦੇ, ਨਹੀਂ, ਇਹ ਕੋਈ ਬੱਚਿਆਂ ਦੀ ਗੱਲ ਥੋੜੋ, ਬਥੇਰੇ ਕੀੜੇ ਫਿਰਦੇ ਨੇ, ਕੀੜੇ ਨੂੰ ਵੇਖ ਕੇ ਹੱਸਣ। ਭਗਵਾਨ ਰਾਮ ਚੰਦਰ ਕਹਿਣ ਲੱਗੇ, ਵਸ਼ਿਸ਼ਠ ਗੁਰੂ ਜੀ, ਅਸਲ ਗੱਲ ਇਹ ਹੈ ਵੀ ਆ ਜਿਹੜਾ ਕੀੜਾ ਅੱਜ ਟੁੱਟੀ ਟੰਗ ਤੇ ਕੰਧ ਪਰ ਨਹੀਂ ਨਾ ਚੜ ਹੁੰਦਾ, ਇਹਨੂੰ 7 ਵਾਰ ਵਾਹਿਗੁਰੂ ਨੇ ਬੈਠਾ ਸੀ। 7 ਵਾਰ ਇਹ ਬੈਕੁੰਠ ਦਾ ਰਾਜਾ ਬਣ ਚੁੱਕਿਆ, ਪਰ ਸਮਾਂ ਨਾ ਸੰਭਾਲਿਆ ਤੇ ਫੇਰ ਕੀੜੇ ਦਾ ਹੀ ਕੀੜਾ ਹੈ। ਆਖੋ ਸਤਨਾਮ। ਹਾਸੀ ਤਾਂ ਆਈ ਹੈ, ਐਵੇਂ ਨੀ ਸਾਨੂੰ ਮਹਾਰਾਜ ਨਿਤ ਕਹਿੰਦੇ ਕਿ ਤੇਰੀ ਬਾਰੀ ਗੋਬਿੰਦ, ਜਨਮ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ। ਸੰਗਰਾਂਦ ਨੂੰ ਕੀ ਕਰਨਾ ਹੈ ਗੁਰਮੁਖ ਪਿਆਰਿਓ? ਕਰਮ ਕਾਂਡੀ ਨਾ ਬਣੋ। ਜੋ ਗੁਰਮਤ ਦੀ ਮਰਜ਼ਾਦਾ, ਆ ਕੇ ਅਰਦਾਸ ਕਰੋ, ਵਾਹਿਗੁਰੂ ਮੈਂ ਵਿਛੜਿਆ ਮੈਨੂੰ ਮੇਲੋ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੁਣ ਆਪਾਂ ਝਾਤੀ ਮਾਰਨੀ ਹੈ ਵੀ ਕਿਸੇ ਸੰਗਰਾਂਦ ਨੂੰ ਆਪਾਂ ਨੇ ਗੁਰੂ ਨੂੰ ਇਹ ਕਿਹਾ। ਹੁਣ ਇੱਕ ਕੈੜਾ ਜਿਹਾ ਵਚਨ ਹੈ ਭਾਈ ਬਾਣੀ ਦਾ, ਉਹ ਵੀ ਸੁਣ ਲਓ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਸ ਬੰਦੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਮੈਂ ਵਿਛੜਿਆ ਹੋਇਆ, ਸਮਝਣਾ ਜਿਹੜਾ ਬਾਣੀ ਨੂੰ, ਉਹਨੂੰ ਫਿਰ ਦਰਜਾ ਕੀ ਦਿੱਤਾ ਮਹਾਰਾਜ ਨੇ? ਜਿਹਨੂੰ ਇਹ ਪਤਾ ਨਹੀਂ ਲੱਗਿਆ ਮੈਂ ਰੱਬ ਤੋਂ ਵਿਛੜਿਆ ਨਾ, ਉਹਨੂੰ ਫਿਰ ਫਤਵਾ ਦੇਖ ਲਓ ਗੁਰੂ ਗ੍ਰੰਥ ਸਾਹਿਬ ਦਾ ਕੀ ਹੈ। ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਜਿਸ ਗਿਰਦੇ ਵਿੱਚ ਵਾਹਿਗੁਰੂ ਦੇ ਵਿਛੋੜੇ ਦਾ ਪਤਾ ਨਹੀਂ ਲੱਗਿਆ। ਔਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨੂੰ ਬੰਦਾ ਨਾ ਕਹੋ ਤਾਂ ਮੜੀ ਹੈ, ਉਹ ਤਾਂ ਮਰ ਚੁੱਕਿਆ। ਦੇਖੋ ਕੈਸਾ ਕਿਹੜਾ ਫਤਵਾ। ਇੱਕ ਜੱਟਾਂ ਵਾਲੀ ਗੱਲ ਹੈ, ਸੁਣ ਲਓ ਧਿਆਨ ਨਾਲ, ਵੀ ਬਾਣੀ ਨੇ ਮਾਰੀਆਂ ਤਾਂ ਆਪਣੇ ਭਿਉਂ ਭਿਉਂ ਕੇ ਪਰ ਸੱਟਾਂ ਹੀ ਨਹੀਂ ਬਚੀਆਂ। ਅੱਜ ਕੇ ਆਖੋ ਸਤਿਗੁਰਾਂ ਮਾਰੀਆਂ ਬੜੀਆਂ ਭਿਉਂ ਭਿਉਂ ਕੇ ਸਤਿਗੁਰਾਂ ਨੇ, ਪਰ ਦੋ ਪਹੀਆਂ ਕਿੱਧਰ ਗਈਆਂ ਸਦਕੇ ਮੇਰੀ ਢੂਹੀ ਦੇ। ਐਸੀਆਂ ਭਿਉਂ ਭਿਉਂ ਕੇ ਜੜੀਆਂ ਨਾ ਬਾਣੀ ਵਿੱਚ, ਦੱਸੋ ਹੁਣ ਇਹ ਤੋਂ ਕਿਹੜਾ ਬਚਨ ਬਾਣੀ ਕੀ ਕਰੂਗੀ। ਔਰ ਜੇ ਤੂੰ ਸਮਝ ਆਈ ਨੀ ਮੈਂ ਵਿਛੜਿਆ, ਇਹ ਤੈਨੂੰ ਪਤਾ ਹੀ ਨਹੀਂ ਲੱਗਿਆ ਰੱਬ ਤੋਂ ਵਿਛੜਿਆ ਮੈਂ, ਮਹਾਰਾਜ ਕਹਿੰਦੇ ਫਿਰ ਤਾਂ ਮੜੀ ਹੈ ਤੂੰ ਸੋਤਨ ਜਾਣ ਮਸਾਣ, ਫਿਰ ਤੂੰ ਜਿਉਂਦਾ ਹੀ ਨਹੀਂ ਹੈ। ਆ ਜਿਹੜੀ ਸੰਗਰਾਂਦ ਹੈ ਨਾ, ਇਹ ਸਭ ਤੋਂ ਪਹਿਲਾਂ ਆ ਕੇ ਸਤਿਗੁਰ ਨੂੰ ਅਰਦਾਸ ਕਰਨੀ ਹੈ, ਕਰ ਕਿਰਪਾ ਮੇਲੋ ਨਾ ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਤੁਦੈ ਤੇ ਬਾਹਰੀ ਕਿਤੇ ਨ ਆਵੇ ਕਾਮ। ਦੇਖੋ ਕੈਸਾ ਫਿਰ ਪ੍ਰਮਾਣ ਹੈ, ਜਿਸ ਗਊ ਦੇ ਸਰੀਰ ਵਿੱਚ ਦੁੱਧ ਨਹੀਂ ਹੈ ਉਹ ਕਿਸ ਕੰਮ ਆਊਗੀ। ਇਹ ਫਿਰਦੀ ਇਹ ਨਹੀਂ ਤੁਹਾਡੇ ਕਣਕ ਖਾਣ ਦੇ ਕੰਮ ਆਜੂਗੀ, ਅਜਿਹੇ ਆਖੋ ਹੋਰ ਉਹਨੇ ਕੀ ਕੰਮ ਕਰਨੇ। ਹੁਣ ਦੁੱਖ ਨਾ ਮਨਾਇਓ, ਜਿਸ ਬੰਦੇ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਉਹ ਵੀ ਤਾਂ ਕਣਕੇ ਖਾਂਦਾ, ਉਹਨੇ ਹੋਰ ਇੱਥੇ ਕੀ ਕਰਨੇ। ਮੱਕੀ ਖਾਣੂਗਾ ਨਾਲ, ਉਹ ਵੀ ਇਹੀ ਖਾਂਦੀਆਂ ਫਿਰਦੀਆਂ। ਮਹਾਰਾਜ ਦਾ ਪ੍ਰਮਾਣ ਤੇ ਹਿੰਨ ਦੁੱਧ ਤੇ ਬਾਹਰੀ ਤੇ ਜਲ ਬਿਨ ਸਾਖ ਕੁੰਮ ਲਾਭਤੀ ਉਪਜੈ ਨਾਹੀ ਦਾਮ। ਮੇਘ ਬਿਨਾਂ ਜੀ ਉਹ ਖੇਤੀ ਜਾਏ, ਜਿਸ ਬੂਟੇ ਨੂੰ ਪਾਣੀ ਨਹੀਂ ਮਿਲਿਆ ਹੈਗਾ ਉਹ ਤੈਨੂੰ ਝਾੜ ਦਊ, ਕੀ ਫਾਇਦਾ ਉਸ ਬੂਟੇ ਦਾ। ਗਾਂ ਆ ਗਈ ਆਪਣੇ ਪਿੰਡ ਦੀ ਗੱਲ, ਆਪਣੇ ਸਰਬੰਧੀਆਂ ਦੀ ਗੱਲ, ਇਹ ਜਿਹੜੇ ਨਗਰ ਖੇੜੇ ਆਪਣੇ ਵਾਹਿਗੁਰੂ ਵੱਸਦੇ ਰੱਖੇ। ਪਰ ਸੰਗਰਾਂਦ ਨੂੰ ਹੁਕਮ ਸੁਣ ਲਓ ਕੀ ਹੈ ਸਾਨੂੰ, ਜਿੱਤ ਘਰ ਹਾਰ ਕੰਨ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਮਹਾਰਾਜ ਕਹਿੰਦੇ ਜਿਨ੍ਹਾਂ ਪਿੰਡਾਂ ਵਿੱਚ ਜਿਨ੍ਹਾਂ ਘਰਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਸੇਵਾ ਸਿਮਰ ਨਹੀਂ ਹੈ ਉਹ ਤਾਂ ਭੱਠੇ ਨੇ। ਕਿਹੜੇ ਭੱਠੇ? ਭੱਠ ਨਗਰ ਸੇ ਗ੍ਰਾਮ। ਆ ਜਿਹੜਾ ਠੇਕੇਦਾਰ ਹੁੰਦਾ ਨਾ, ਭੱਠੇ ਦੀ ਮਰਿਆਦ ਹੁੰਦੀ ਹੈ, ਉਹ ਲਾ ਕੇ ਛੱਡ ਜਾਂਦਾ। ਫਿਰ ਜਿੱਥੇ ਭੱਠਾ ਲੱਗ ਜਾਵੇ ਨਾ ਉੱਥੇ ਜੀਰੀ ਤਾਂ ਕਿਆ ਲੱਗਣੀ ਹੈ, ਉੱਥੇ 50 ਸਾਲ ਭਾਵੇਂ ਪਿਆ ਰਹੇ ਖੱਬਲ ਵੀ ਨਹੀਂ ਜੰਮਦਾ ਹੁੰਦਾ। ਦੇਖ ਲਓ ਮਨੂਰ ਹੋਈ ਭੱਠ ਛਾਰ ਹੁੰਦੀ ਆ, ਉਹ ਭੱਠੇ ਦੀ ਮਨੂਰ ਹੋਈ ਧਰਤੀ ਆ ਉਹ, ਜਿਹਨਾਂ ਘਰਾਂ ਵਿੱਚ ਸਾਧ ਸੰਗਤ ਸੇਵਾ ਸਿਮਰ ਨਹੀਂ ਹੈ, ਵਾਹਿਗੁਰੂ ਦਾ ਨਾਮ ਨਹੀਂ ਹੈ। ਕਿਹਾ ਇਹਨਾਂ ਦਿਨਾਂ ਵਿੱਚ ਤੁਹਾਨੂੰ ਬੜੀ ਪੜ੍ਹਦੇ ਤੁਸੀਂ ਵਾਰਿਸ਼ ਦੀ ਹੀਰ, 430 ਸਫ਼ੇ ਦੀ ਹੈ, ਦਮੋਦਰ ਦੀ ਹੀਰ, ਬਹੁਤ ਨੇ ਲਿਖੀਆਂ ਨੇ ਹੀਰ, ਪਰ ਕਦੇ ਗੁਰੂ ਗੋਬਿੰਦ ਸਿੰਘ ਦੀ ਹੀਰ ਪੜ੍ਹੀ ਹੈ ਲਿਖੀ ਹੋਈ? ਧੰਨ ਮੇਰੇ ਬਾਜਾਂ ਵਾਲੇ ਨੇ ਵਾਰਿਸ ਸ਼ਾਹ ਦੀ 400 ਸਫ਼ੇ ਦੀ ਹੀਰ ਨੂੰ ਇੱਕੋ ਤੁਕ ਵਿੱਚ ਨਿਬੇੜਤਾ ਮਾਛੀਵਾੜੇ ਦੇ ਜੰਗਲ ਵਿੱਚ। ਧੰਨ ਸਤਿਗੁਰੂ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ ਤੇ ਭੱਟ ਖੇੜਿਆਂ ਦਾ ਰਹਿਣਾ। ਇੱਕ ਤੁਕ ਵਿੱਚ 400 ਸਫ਼ੇ ਦੀ ਹੀਰ ਨੂੰ ਸਮੇਟਤਾ ਗੁਰੂ ਗੋਬਿੰਦ ਸਿੰਘ ਸਾਹਿਬ। ਯਾਰੜੇ ਦਾ ਸਾਨੂੰ ਸੱਥਰ ਚੰਗਾ ਤੇ ਭੱਟ ਖੇੜਿਆਂ ਦਾ, ਸਾਨੂੰ ਯਾਰੜੇ ਦਾ ਸੱਥਰ ਚੰਗਾ Thank you. ਜਿਤ ਘਰ ਹਰ ਕੰਤ ਨਾ ਪ੍ਰਗਟੇ। ਮਹਾਰਾਜ ਕਹਿੰਦੇ ਉਹ ਤਾਂ ਸੜੇ ਭੱਠੇ ਨੇ ਭਾਈ ਘਰ, ਤੇ ਹੁਣ ਅਗਲੀ ਤੁਕ ਪ੍ਰਭ ਸਵਾਮੀ ਕੰਤ ਵਿਹੁਣੀਆ ਮੀਤ ਸੱਜਣ ਸਭ ਜਾਮ। ਚਾਹੀਦੇ ਨੇ ਸੱਜਣ ਮਿੱਤਰ ਜ਼ਿੰਦਗੀ ਚ, ਚਾਹੀਦੇ ਨੇ ਰਿਸ਼ਤੇਦਾਰ ਜ਼ਿੰਦਗੀ ਚ। ਪਰ ਸੁਣ ਲਓ ਅੱਜ ਦੀ ਸੰਗਰਾਂਦ ਨੂੰ ਕੀ ਕਹਿੰਦੇ ਨੇ ਮਹਾਰਾਜ ਆਪਾਂ ਨੂੰ। ਕਹਿੰਦੇ ਗੁਰਮੁਖਾ, ਉਹ ਸੱਜਣ, ਉਹ ਰਿਸ਼ਤੇਦਾਰ, ਉਹ ਤੇਰੇ ਮਿੱਤਰ ਜਿਨ੍ਹਾਂ ਨੂੰ ਰੱਬ ਭੁੱਲਿਆ, ਉਹਨਾਂ ਨੂੰ ਰਿਸ਼ਤੇਦਾਰ ਨਾ ਕਹੋ, ਉਹ ਤਾਂ ਜਿਉਂਦੇ ਹੀ ਜਾਮੈ। ਅਜਖੇ ਆਖੋ ਸਤਨਾ ਮੀਤ ਸੱਜਣ ਸਭ ਜਾਮ। ਜਿਹੜੇ ਰੱਬ ਨੂੰ ਭੁੱਲੇ ਨੇ ਉਹ ਤੇ ਜਾਮ ਨੇ ਮਿੱਤਰ। ਹੈਗੀ ਸੱਚੀ ਗੱਲ ਬਾਣੀ ਦੀ, ਆਉਂਦੇ ਆਪਣੇ ਘਰ ਵੀ ਜੇ ਭਾਈ ਸਾਹਿਬ ਪੁੱਛਣ ਨਾ, ਭਾਈ ਤੂੰ ਦੋ ਗੁਰਦੁਆਰੇ ਨੀ ਆਇਆ, ਗਾਂ ਤੇ ਜਵਾਬ ਦਊਗਾ ਪ੍ਰਾਹੁਣੇ ਆਏ ਵੇ ਤੇ। ਦੇਖੋ ਪ੍ਰਾਹੁਣੇ ਥੋੜੋ ਹੋਏ ਵੇ ਜਿਹਨੇ ਤੈਨੂੰ ਗੁਰਦੁਆਰੇ ਆਉਣ ਤੋਂ ਹਟਾ ਤਾ, ਉਹ ਤਾਂ ਜਮ ਆ ਗਏ ਤੇਰੇ ਘਰ ਜਿਉਂਦੇ ਹੀ, ਉਹ ਜਮੇ ਫਿਰ ਉਹ ਪ੍ਰਾਹੁਣੇ ਆ ਜਾਣ ਰਹਿ ਰਸ ਭੁੱਲ ਗਈ। ਕੋਈ ਵੇਲੇ ਹੀ ਪ੍ਰਾਹੁਣਾ ਆਉਂਦਾ ਤੁਹਾਡੇ ਘਰ, ਜਿਹਨੂੰ ਕਹੋ ਪ੍ਰਸ਼ਾਦਾ ਸ਼ਕਲ ਹੈ, ਹੱਥ ਬੰਨ ਕੇ ਕਹੂਗਾ ਆਓ ਪਹਿਲਾਂ ਬੈਠੋ ਪੰਜ ਸ਼ਨਾਨਾ ਕਰਕੇ ਮੇਰੇ ਕੋਲ, ਰਹਿ ਰਾਜ ਸਾਹਿਬ ਦਾ ਪਾਠ ਹੋਊਗਾ, ਅਰਦਾਸ ਕਰਾਂਗੇ, ਉਹ ਤੇ ਬਾਅਦ ਗੁਰੂ ਕਾ ਲੰਗਰ ਛਕਾਂਗੇ। ਹੁਣ ਤੁਸੀਂ ਆਪਣੇ ਵੱਲ ਵੇਖ ਲਓ ਵੀ ਕੋਈ ਆਉਂਦਾ ਇਹ ਜਿਹਾ ਪ੍ਰਾਹੁਣਾ ਜਿਹੜਾ ਕਵੇ ਪਾਠ ਕਰੇ ਤੋਂ ਬਿਨਾਂ ਭੋਜਨ ਨਹੀਂ ਛਕਣ। ਤੇ ਹੁਣ ਜਿਹੜੇ ਪ੍ਰਾਹੁਣੇ ਆਉਂਦੇ ਨੇ ਉਹਨਾਂ ਨੂੰ ਕਹਾ ਜੀ ਪ੍ਰਸ਼ਾਦਾ ਛਕ ਲਓ। ਉਹ ਗਾਹਾਂ ਤੇ ਕਹਿਣਗੇ ਪਹਿਲਾਂ ਛਕਣ ਜੋਗੇ ਤਾਂ ਕਰ ਲਓ। ਵੇਖੋ ਕੀ ਕੋਲਡ ਵਾਰਡ ਰੱਖੇ ਹੋਏ ਨੇ, ਸਿੱਧਾ ਨੀ ਕਹਿੰਦਾ ਵੀ ਠੇਕੇ ਨੂੰ ਜਾ, ਅਜੇ ਤੂੰ ਨਿਆਣਾ ਛਕਣ ਜੋਗਾ ਹੋਇਆ ਨੀ, ਤੂੰ ਮੈਨੂੰ ਛਕਣ ਜੋਗਾ ਕਰ ਲਓ। ਬਸ ਫਿਰ ਇੱਕ ਨੂੰ ਛਕਣ ਜੋਗਾ ਕਰਦੇ ਕਰਦੇ ਘਰ ਦੇ ਵੀ ਨਾਲੇ ਹੋ ਜੇ ਨੀ ਛਕਣ ਜੋਗੇ, ਫਿਰ ਮੈਨੂੰ ਦੱਸੋ ਵੀ ਉਹ ਜਾਮ ਆਇਆ ਕਿ ਪ੍ਰਾਹੁਣਾ ਆਇਆ, ਤੁਸੀਂ ਆਪ ਦੱਸੋ। ਉਹਨਾਂ ਨੂੰ ਮਹਾਰਾਜ ਨੇ ਕਿਹਾ ਪ੍ਰਭ ਸਵਾਮੀ ਕੰਤ ਵੀ ਹੋਣਿਆ, ਜਿਨ੍ਹਾਂ ਦੇ ਮਿਲਿਆ ਤੈਨੂੰ ਰੱਬ ਭੁੱਲ ਗਿਆ ਨਾ, ਉਹ ਤੇਰੇ ਰਿਸ਼ਤੇਦਾਰ ਮਿੱਤਰ ਨੀ, ਉਹ ਤੇਰੇ ਜਾਮ ਆਏ ਨੇ ਤੇਰੇ ਘਰ। ਮੀਤ ਸੱਜਣ ਸਭ ਜਾਮ, ਨਾਨਕ ਕੀ ਪ੍ਰਭ ਬੇਨਤੀ ਕਰ ਕਿਰਪਾ ਦੀ ਜੈ ਨਾ। ਲਾਉਣ ਸਮਾਂ ਵੀ ਥੋੜਾ ਜਿਹਾ ਰਹਿੰਦਾ ਕਿਉਂਕਿ ਸੰਗਰਾਂਦ ਦਾ ਦਿਨ ਸੀ, ਜਿਸ ਕਰਕੇ ਵਿਚਾਰ ਚੱਲੀਏ ਅੱਜ ਸਾਨੂੰ ਕੀ ਹੁਕਮ ਕੀਤਾ ਗੁਰੂ ਅਰਜਨ ਦੇਵ ਜੀ ਨੇ ਇਸ ਮਹੀਨੇ ਦਾ ਹੁਕਮ। ਇਹ ਤਾਂ ਤੁਹਾਡਾ ਧੰਨਵਾਦ ਹੈ ਵੀ ਤੁਸੀਂ ਬਾਣੀ ਦੇ ਅਰਥ ਬੜੇ ਧਿਆਨ ਨਾਲ ਸੁਣ ਰਹੇ ਹੋ। ਵੈਸੇ ਹੁਣ ਗੱਲ ਇਹ ਹੈ ਵੀ ਨਾ ਤੁਸੀਂ ਸੁਣਦੇ ਹੋ ਤੇ ਨਾ ਕਿਸੇ ਨੂੰ ਆਉਂਦੇ ਹੈ, ਅੱਜ ਖਿਆ ਕੋਈ ਸਦ ਗਲਤ ਹੋਏ ਹੋ, ਬਾਣੀ ਵੱਲ ਧਿਆਨ ਹੀ ਨਹੀਂ, ਕੱਚੀਆਂ ਪਿੱਲੀਆਂ ਗੱਲਾਂ। ਅਸੀਂ ਤਾਂ ਗੁਰੂ ਦੀ ਹਜ਼ੂਰੀ ਵਿੱਚ ਕਹਾਣੀਆਂ ਵੀ ਉਹ ਸੁਣਾਵਾਂਗੇ ਨਾ ਜਿਹੜੀਆਂ ਨਾ ਸੂਰਜ ਪ੍ਰਕਾਸ਼ ਵਿੱਚ ਹੈ, ਨਾ ਪੰਥ ਪ੍ਰਕਾਸ਼ ਵਿੱਚ ਹੈ, ਨਾ ਭਾਈ ਗੁਰਦਾਸ ਨੇ ਲਿਖੀ ਹੈ, ਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿਤੇ। ਉਹ ਮਨ ਘੜਤ ਕਹਾਣੀਆਂ ਅਸੀਂ ਇੱਥੇ ਬੋਲਦੇ ਹਾਂ ਮਹਾਰਾਜ ਦੀ ਹਜ਼ੂਰੀ ਚ, ਜਿਨ੍ਹਾਂ ਦਾ ਸਿੱਖ ਇਤਿਹਾਸ ਨਾਲ ਸੰਬੰਧ ਹੈ ਕੋਈ ਨੀ। ਪਤਾ ਨੀ ਕੀ ਹੋ ਗਿਆ, ਧਾਰਨਾ ਉਹ ਪੜ੍ਹ ਦਿੰਦੇ ਮੈਂ ਜਿਹੜੀਆਂ ਉਹੀਆਂ ਡੰਗਰ ਚਾਰਨ ਵਾਲੇ ਪੜ੍ਹਦੇ ਹੁੰਦੇ ਨਿਆਣੇ, ਕੱਚੀਆਂ ਬਿਲਕੁਲ ਬਾਣੀ ਨਾਲ ਸੰਬੰਧ ਹੀ ਨਹੀਂ ਜਿਹਦਾ ਕੋਈ ਹੈ। ਪਤਾ ਨੀ ਕੀ ਮਨ ਮਤ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਮਨ ਮਤ ਦੀਆਂ ਕਹਾਣੀਆਂ ਤੇ ਮਨ ਮਤ ਦੀਆਂ ਬੋਲੀਆਂ ਲੱਗਣ ਲੱਗ ਗਈਆਂ ਇੱਥੇ। ਤੇ ਗੁਰਸਿੱਖ ਪਿਆਰਿਓ, ਬਾਣੀ ਦੀ ਵਿਚਾਰ ਤੋਂ ਬਿਨਾਂ ਆਨੰਦ ਨਹੀਂ ਹੈ। ਮਹਾਂ ਆਨੰਦ ਗੁਰ ਸ਼ਬਦ ਵਿਚਾਰ, ਗੁਰੂ ਦੀ ਸ਼ਬਦ ਦੇ ਵਿਚਾਰ ਵਿੱਚ ਤਾਂ ਮਹਾਂ ਆਨੰਦ ਲਿਖਿਆ ਮਹਾਰਾਜ। ਸੁਣੋ ਅੱਜ ਕੀ ਹੁਕਮ ਕੀਤਾ ਪੰਜਵੇਂ ਪਾਤਸ਼ਾਹ ਨੇ, ਪੋਹ ਦਾ ਮਹੀਨਾ। ਮਹਾਰਾਜ ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ। ਜਿਹੜਾ ਨਾਹੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਪਤੀ ਵਾਚਕ ਹੈ, ਖਸਮ ਮਾਲਕ ਵਾਚਕ ਹੈ, ਬਹੁਤ ਵਾਰ ਆਇਆ। ਤੁਖਾਰ ਕਹਿੰਦੇ ਨੇ ਭਾਈ ਠੰਡ ਨੂੰ, ਸਰਦੀ ਨੂੰ। ਪੋਖ ਜਿਹਨੂੰ ਆਪਾਂ ਪੋਖ ਕਹਿੰਦੇ, ਇਹ ਤਿੰਨ ਸ਼ਬਦ ਨੇ, ਪੋਖ ਕਹਿ ਲੋ, ਪੋਸ਼ ਕਹਿ ਲੋ ਤੇ ਪੋਹ ਕਹਿ ਲੋ। ਇਹ ਖੈ ਤੇ ਸ਼ੈ ਸੰਸਕ੍ਰਿਤ ਵਿੱਚ ਇਕੱਠੇ ਨੇ। ਜੇ ਤਾਂ ਜਟਕਾ ਅਰਥ ਕਰਨਾ ਤਾਂ ਪੋਸ਼ ਤੁਖਾਰ ਨਾ ਵਿਆਪਈ, ਮੋਟੀ ਜੀ ਰਜਾਈ ਲਈ ਹੋਵੇ, ਕਾਹਨੂੰ ਪਾਲਾ ਨੇੜੇ ਆਉਂਦਾ ਹੈ। ਆਖੋ ਸਤਨਾ ਪੋਸ਼ ਕਹਿੰਦੇ ਪੋਸ਼ ਪੁਸ਼ਾਕ ਨੂੰ, ਕੱਪੜੇ ਪਾਏ ਹੋਏ ਨੇ ਤੇ ਸੋਹਣੀ ਰਜਾਈ ਹੈ ਜਿਹਨੂੰ ਨਿਹੰਗ ਸਿੰਘ ਨਿਹਾਲੀ ਕਹਿ। ਕਿੱਥੇ ਆਉਂਦਾ ਨੇੜੇ ਪਾਲਾ ਫਿਰ? ਲੇਪ ਨਿਹਾਲੀ ਪਟਕੀ ਸਾਰੀ ਮਹਾਰਾਜ ਨੇ ਬਾਣੀ ਵਿੱਚ ਵੀ ਲਿਖੇ। ਇੱਥੇ ਹੁਣ ਪੋਖ ਤੁਖਾਰ ਨਾ ਵਿਆਪਈ, ਜੇ ਤਾਂ ਪੋਸ਼ ਲਾਉਂਗੇ ਪੁਸ਼ਾਕ ਹੋ ਗਈ, ਗਰਮ ਪੁਸ਼ਾਕ ਪਾਈ ਹੋਈ ਹੈ ਤੇ ਕਿੱਥੇ ਗੁਰੂ ਕੋ ਪਾਲਾ ਨੇੜੇ ਹੋ। ਪਰ ਇਹ ਨਹੀਂ ਗੱਲ, ਪਾਲਾ ਕੋਈ ਹੋਰ ਹੈ, ਬੜੀ ਬੇਨਤੀ। ਇਹ ਪੋਹ ਮਾਗ ਦੇ ਪਾਲੇ ਦੀ ਗੱਲ ਹੀ ਹੈ। ਇੱਥੇ ਸਤਿਗੁਰ ਕਹਿੰਦੇ ਪੋਖ ਤੁਖਾਰ ਨਾ ਵਿਆਪਈ, ਜਿਨ੍ਹਾਂ ਦੇ ਕੰਠ ਗਲੇ ਵਿੱਚ ਪਰਮੇਸ਼ਰ ਵਾਹਿਗੁਰੂ ਪਤੀ ਪਰਮਾਤਮਾ ਦਾ ਨਾਮ ਵਸ ਰਿਹਾ, ਜਿਨ੍ਹਾਂ ਦੇ ਗਲੇ ਪਤੀ ਪਰਮਾਤਮਾ ਮਿਲ ਗਿਆ ਖਸਮ ਮਾਲਕ, ਉਹਨਾਂ ਨੂੰ ਪੋਹ ਦੇ ਮਹੀਨੇ ਦੀ ਸਰਦੀ ਨਹੀਂ ਵਿਆਪਣੀ। ਤੇ ਹੁਣ ਸਮਾਂ ਥੋੜਾ, ਇੱਕੋ ਮਿਸਾਲ ਲੈ ਲਓ। 7 ਤੇ 9 ਸਾਲ ਦੇ ਮਾਸੂਮ ਬੱਚੇ ਤੇ 60 ਸਾਲ ਦੀ ਬਿਰਧ ਮਾਂ, ਕੰਧ ਦਾ ਠੰਡਾ ਬੁਰਜ, ਇਹਨੂੰ ਠੰਡਾ ਬੁਰਜ ਪਤਾ ਕਾਹਤੇ ਕਹਿੰਦੇ? ਇਹ ਸੂਬੇ ਸਰਹੰਦ ਨੇ ਮਈ ਤੇ ਜੂਨ ਦਾ ਮਹੀਨਾ ਗਰਮੀਆਂ ਦਾ ਕੱਟਣ ਵਾਸਤੇ ਬਣਾਇਆ ਹੋਇਆ ਸੀ। ਬੜੀਆਂ ਚੌੜੀਆਂ ਕੰਧਾਂ, ਉੱਚੀ ਛੱਤ, ਰੇਤਾ ਵਿਛਾ ਕੇ ਪਾਣੀ ਛਿੜਕਣਾ, ਤੇ ਜੇਠ ਦੇ ਮਹੀਨੇ ਵੀ ਠੰਡ ਰਹਿੰਦੀ ਸੀ ਉੱਥੇ, ਜੇਠ ਦੇ ਮਹੀਨੇ, ਤਾਂ ਉਹਨੂੰ ਠੰਡਾ ਬੁਰਜ ਕਹਿੰਦੇ ਸੀ। ਤੇ ਤੁਸੀਂ ਹਿਸਾਬ ਲਾਓ, ਜਿਹੜਾ ਜੇਠ ਦੇ ਮਹੀਨੇ ਕਮਰਾ ਠੰਡਾ ਹੋਵੇ ਤੇ ਪੋਹ ਦੇ ਮਹੀਨੇ ਉਹਦਾ ਕੀ ਹਾਲ ਹੋਣਾ? ਫਿਰ ਉੱਥੇ ਤਾਂ ਬਰਫ਼ ਜੰਮਦੀ ਹੋਊ ਨਾ। 7 ਤੇ 9 ਸਾਲ ਦੇ ਬੱਚੇ, 60 ਸਾਲ ਦੀ ਬਿਰਧ ਮਾਂ, ਪਰ ਠੰਡ ਨਹੀਂ ਲੱਗੀ, ਰਜਾਈ ਨਹੀਂ ਸੀ, ਕੰਬਲ ਨਹੀਂ ਸੀ, ਅੰਗੀਠੀਆਂ ਨਹੀਂ ਸੀ ਮਚ ਰਹੀਆਂ। ਕਿਉਂ ਨਹੀਂ ਲੱਗੀ? ਕੰਠ ਮਿਲਿਆ ਹਰ ਨਾ ਹੋ, ਉਹਨਾਂ ਦੇ ਗਲੇ ਪਤੀ ਪਰਮਾਤਮਾ ਲੱਗ ਚੁੱਕਿਆ ਸੀ, ਉਹਨਾਂ ਨੂੰ ਖਸਮ ਮਾਲਕ ਵਾਹਿਗੁਰੂ ਮਿਲ ਚੁੱਕਿਆ ਸੀ। ਵਾਹਿਗੁਰੂ ਕੀ ਹੈ? ਵਾਹਿਗੁਰੂ ਨਾਮ ਹੈ, ਵਾਹਿਗੁਰੂ ਸ਼ਬਦ ਹੈ। ਹੋਰ ਇਹ ਵਾਹਿਗੁਰੂ ਥੋੜੇ ਜਿਹੜੇ ਗਲੀ ਗਲੀ ਤੁਰੇ ਫਿਰਦੇ ਨੇ, ਅਜਖੇ ਆਖੋ ਸਤ, ਇਹ 3.5 ਮਿਲ ਦੀ ਮਿੱਟੀ ਨੂੰ ਰੱਬ ਬਣਾਈ ਫਿਰਦੇ ਨੇ। ਇੱਥੇ ਕੀ ਕਹੀਏ, ਹੁਣ ਤਾਂ ਬਹੁਤ ਕੰਮ ਵਿਗੜਿਆ, ਜਾਦੇ ਰੱਬੇ ਰੱਖ ਹੈ। ਤੇ ਗੁਰਸਿੱਖ ਪਿਆਰਿਓ, ਉਹ ਵਾਹਿਗੁਰੂ ਪਤੀ ਪਰਮਾਤਮਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸ਼ਬਦ ਗੁਰੂ ਤੁਰ ਚੇਲਾ, ਉਹਨਾਂ ਦੇ ਕੰਠ ਗਲੇ ਵਿੱਚ ਵਾਹਿਗੁਰੂ ਪਤੀ ਪਰਮਾਤਮਾ ਦਾ ਮਿਲਾਪ ਸੀ, ਉਹਨਾਂ ਨੂੰ ਮਹੀਨੇ ਦੀ ਠੰਡ ਨਹੀਂ ਵਿਆਪੀ। ਇਹ ਵੀ ਗੱਲ ਛੱਡੋ, ਹੁਣ ਲਓ ਅਸਲੀ ਗੱਲ। ਇਹ ਜਿਹੜੀ ਤਨ ਦੀ ਠੰਡ ਹੈ ਨਾ, ਇਹ ਤਾਂ ਤੁਸੀਂ ਕੱਪੜਿਆਂ ਨਾਲ ਹਟਾ ਲਓਗੇ, ਅੱਗ ਮਚਾ ਕੇ ਹਟਾ ਲਓਗੇ। ਪਰ ਇੱਕ ਪੰਜਾਬੀ ਦਾ ਕਹਾਵਤ ਹੈ, ਕਹਿੰਦੇ ਇਹਦੇ ਮਨ ਵਿੱਚ ਪਾਲਾ ਹੈ। ਸਮਝਦੇ ਹੋ ਪੰਜਾਬੀ ਦੀਆਂ ਗੱਲਾਂ? ਉਹ ਹੈ ਇੱਥੇ ਪਾਲਾ। ਪਰ ਜਿਹੜੀ ਮਨ ਨੂੰ ਠੰਡ ਰੱਖੀ ਹੈ, ਲੱਗੀ ਹੋਈ ਹੈ ਸਾਡੇ ਪਾਲਾ ਹੈ ਮਨ ਨੂੰ, ਉਹ ਦੱਸ ਜਾਈਆਂ ਹਟਾਉਣ ਕੀ ਹੈ, ਕਿੰਨੇ ਕੁ ਕੰਬਲ ਹਟਾਉਣਗੇ। 24 ਘੰਟੇ ਮਨ ਨੂੰ ਪਾਲਾ ਹੈ, ਇਹਨੂੰ ਹੁਣ ਪੰਜਾਬੀ ਵਿੱਚ ਬਦਲੋ। ਜਿਹਨੂੰ ਤੁਸੀਂ ਕਹੋਗੇ ਨਾ ਮਨ ਨੂੰ ਪਾਲਾ ਹੈ, ਉਹਦੇ ਮਨ ਨੂੰ ਡਰ ਹੈ, ਕੋਈ ਭੈ ਹੈ, ਸਮਝੋ। ਬਾਣੀ ਦੇ ਅਰਥ ਗੰਭੀਰ ਨੇ ਜਰਾ, ਸਿੱਧਾ ਨਹੀਂ ਇੱਥੇ ਪਤਾ ਲੱਗਣਾ ਵੀ ਕੀ ਚੀਜ਼ ਹੈ। ਜਿਹਦੇ ਮਨ ਚ ਪਾਲਾ ਹੈ, ਕੋਈ ਸ਼ੰਕਾ ਹੈ, ਕੋਈ ਭੈ ਹੈ, ਤੇ ਜਿੰਨੇ ਹੁਣ ਆਪਾਂ ਬੈਠੇ ਹੈ, ਕੋਈ ਹੈਗਾ ਜਿਹਦੇ ਮਨ ਚ ਪਾਲਾ ਨਾ ਹੋਵੇ? ਕੋਈ ਭੈ ਤੋਂ ਰਹਿਤ ਹੈ ਆਪਣੇ ਚ? ਤੁਸੀਂ ਹੋਰ ਦੀ ਤਾਂ ਗੱਲ ਚੱਲ ਛੱਡ ਦੋ, ਹੁਣ ਤਾਂ ਬਾਪ ਨੂੰ ਪੁੱਤ ਤੇ ਹੀ ਡਰ ਲੱਗਦਾ ਹੈ, ਅਜਿਹੇ ਆਖੋ ਸਰ। ਬਾਕੀ ਤਾਂ ਗੱਲੇ ਛੱਡ ਦੋ ਭਾਈ, ਭੈਣ ਨੂੰ ਭਾਈ ਤੋਂ ਡਰ ਲੱਗਦਾ, ਭਾਈ ਨੂੰ ਭੈਣ ਤੋਂ ਲੱਗਦਾ ਵੀ ਕਿਤੇ ਇੰਤਕਾਲੇ ਦਾ ਕਰਾ ਚੁੱਕੇ। ਹੁਣ ਤਾਂ ਪਾਲੇ ਤੇ ਬਿਨਾ ਤੁਹਾਨੂੰ ਥੋੜੇ ਜਿਹਾ ਫਰਕ ਹੋਣਾ ਸਾਡੇ ਲਾਣੇ ਦਾ, ਵੀ ਖਬਰ ਸੰਤ ਡਰਦੇ ਹੀ ਨਹੀਂ। ਇੱਥੇ ਕਈ ਸਾਡੇ ਸੰਤ ਵੀ ਬਦੂਖਾਂ ਚ ਕੀ ਫਿਰਦੇ, ਉਹਨਾਂ ਨੂੰ ਪਤਾ ਨੀ ਕਾਹਦਾ ਡਰ। ਉਹ ਜਦ ਗਿਟਿਆ ਤੱਕ ਚੋਲਾ ਹੀ ਪਾ ਲਿਆ, ਫਿਰ ਮੌਤ ਦਾ ਕਾਹਨੂੰ ਡਰ ਕਰਨਾ? ਤੇ ਜਿੱਦਣ ਆਉਣੀ ਆ ਜਾਣੀ ਹੈ, ਬਦੂਖਾਂ ਵਾਲੇ ਕੋਲੇ ਖੜੇ ਹੁੰਦੇ ਤੇ ਕੰਮ ਕਰਨ ਵਾਲੇ ਕਰ ਜਾਂਦੇ, ਤੁਹਾਡੇ ਸਾਹਮਣੇ ਹੀ ਗੱਲਾਂ ਨੇ। ਕੋਈ ਬਦੂਖਾਂ ਨਾਲ ਮੌਤ ਰੋਕੀ ਜਾ ਸਕਦੀ। ਆ ਜਿਹੜੇ ਲਈ ਫਿਰਦੇ ਨੇ ਕਾਰਾਂ ਕੂਰਾਂ ਦੇ ਚ, ਤੁਸੀਂ ਦੇਖਦੇ ਨੇ ਵੀ ਇੱਕ ਝੰਡੀ ਵਾਲੇ ਨੇ ਲੱਗਣਾ ਹੁੰਦਾ ਤੇ 250 ਰੁਪਈਆ ਸੰਘ ਦੇ ਚੱਕੀ ਫਿਰਦੇ ਨਾਲ। ਉਹਨੇ ਪੁਲ ਦੇ ਉੱਪਰ ਨੂੰ ਲੰਘਣਾ, ਉਹ ਪੁਲ ਦੇ ਹੇਠ ਵੀ ਖੜੇ ਆ, ਤੁਸੀਂ ਪੁਲ ਤੋੜਨਾ ਦੱਸੋ। ਰਾਤ ਨੂੰ ਸਾਨੂੰ ਸਫ਼ਰ ਕਰਨਾ ਪੈਂਦਾ, ਬਾਕੀ ਪੁੱਛਣਗੇ ਕਿੱਥੋਂ ਆਏ ਜੀ, ਕਿੱਥੇ ਜਾਣਾ, ਪੰਜਾਬ ਚ ਫਿਰਦੇ ਨਾਲ ਦੇਖੋ ਕਿੱਥੇ। ਵੀ ਜਿਹੜਾ ਕੋਈ ਉਹ ਜਿਹੇ ਕੰਮ ਵਾਲਾ ਤੁਹਾਨੂੰ ਦੱਸੂਗਾ ਹੀ ਵੀ ਮੈਂ ਕਿੱਥੇ ਤੇ ਆਇਆ। ਸਵਾਲ ਕੀ ਕਰਨਗੇ, ਕਿੱਥੇ ਤੇ ਆਏ ਜੀ, ਕਿੱਥੇ ਨੂੰ ਜਾਣਾ ਲੈ ਦੱਸੋ। ਵੀ ਤੁਹਾਨੂੰ ਸੱਚੇ ਬੋਲ ਕੇ ਲੈ ਕੇ ਜਾਊ ਜਿਵੇਂ ਇਹ ਜਿਹਾ ਕੋਈ ਕੰਮ ਕਰਨਾ। ਆ ਜਿਹਨੇ ਹੁਣ ਝੰਡੀਆਂ ਝੁੰਡੀਆਂ ਫਿਰਦੇ ਨੇ ਨਾ, ਤੁਹਾਨੂੰ ਤਾਂ ਲੱਗਦੇ ਵਜ਼ੀਰ ਅਫਸਰ, ਪਰ ਇੰਨਾ ਪਾਲਾ ਹੈ ਮਨ ਵਿੱਚ, ਇੰਨਾ ਡਰ ਹੈ। ਆਪਾਂ ਤਾਂ ਹੁਣ ਛਕਣੀ ਹੈ ਲੰਗਰ ਦੀ ਰੋਟੀ, ਆ ਰਾਤ ਨੂੰ ਸਾਗ ਮੱਕੀ ਦੀ ਰੋਟੀ ਛਕਣੀ ਹੈ, ਪਹਿਣਾ ਮੰਜੇ ਪਰ ਬਾਅਦ ਚ, ਤੇ ਸੋਭਣ ਸੰਗ ਪਹਿਣਾ ਹੀ ਬਚ ਜਾਣਾ, ਆ ਜਾਣੀ ਨਾ ਨੀਂਦ ਜਦੇ। ਇਹ ਜਿਹੜੇ ਝੰਡੀਆਂ ਵਾਲੇ ਆ, ਇਹਨਾਂ ਨੂੰ ਨੀਂਦ ਵੀ ਤਾਂ ਆਊ ਜੇ ਕੋਈ ਕੰਪੋਜ ਦਾ ਟੀਕਾ ਲਾਊਗਾ। ਇਹ ਸੌਂਦੇ ਵੀ ਤਾਂ ਇਹ ਚਾਰ ਚਾਰ ਬੱਟੀਆਂ ਖਾ ਕੇ, ਕਿਉਂਕਿ ਮਨ ਵਿੱਚ ਪਾਲਾ ਹੈ, ਮਨ ਵਿੱਚ ਭੈ, ਮਨ ਵਿੱਚ ਸ਼ੰਕਾ ਹੈ। ਤੇ ਗੁਰਮੁਖ ਪਿਆਰੇ, ਤਾਨੋ ਸਾਹਿਬਜ਼ਾਦੇ ਜਿਨ੍ਹਾਂ ਦੇ ਦਿਨ ਅੱਜ ਧੋਰੰਭ ਹੋ ਗਏ ਸ਼ਹੀਦੀ, ਮਨ ਵਿੱਚ ਪਾਲਾ ਨਹੀਂ ਸੀ, ਭੈ ਨਹੀਂ ਸੀ ਮੌਤ ਦਾ, ਮਨ ਵਿੱਚ ਪਾਲਾ ਨਹੀਂ ਸੀ ਤ੍ਰਿਸ਼ਨਾ ਦਾ, ਮਨ ਵਿੱਚ ਪਾਲਾ ਨਹੀਂ ਸੀ ਕੁਰਸੀ ਦਾ। ਵਜੀਦੇ ਨੇ ਬੜਾ ਲਾਲਚ ਦਿੱਤੇ, ਪੀਰ ਬਣਾ ਦੂੰਗਾ, ਵਜ਼ੀਰਾਂ ਦੀਆਂ ਲੜਕੀਆਂ ਦੇ ਨਾਲ ਸ਼ਾਦੀਆਂ ਹੋਣਗੀਆਂ, ਧਨੀ ਬਣਾ ਦੂੰਗਾ, ਪਰ ਮਨ ਵਿੱਚ ਪਾਲਾ ਨਹੀਂ ਸੀ, ਕੋਈ ਚੀਜ਼ ਅਸਰੇ ਨਾ ਕਰ ਸਕੀ। ਕਿਉਂ ਨਹੀਂ ਸੀ ਉਹ ਪਾਲਾ, ਕਿ ਪੋਖ ਤੁਖਾਰ ਨਾ ਲਿਆ ਪਈ, ਕੰਠ ਮਿਲਿਆ ਹਰ ਨਾ ਕਹੀਏ ਮਾਲਕ ਪਤੀ ਪ੍ਰਮਾਤਮਾ ਖਸਮ। ਉਹਨਾਂ ਦੇ ਗਲੇ ਵਾਹਿਗੁਰੂ ਮਿਲ ਚੁੱਕਿਆ ਸੀ, ਪਤੀ ਮਿਲ ਚੁੱਕਿਆ ਸੀ, ਕਿਵੇਂ ਪਾਲਾ ਵਿਆਪੇ। ਤੇ ਜਿਹਨਾਂ ਨੂੰ ਨਹੀਂ ਮਿਲਿਆ ਉਹਦਾ ਕੀ ਹਾਲ ਹੈ, ਉਹ ਵੀ ਪੁੱਛੋ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ। ਕੈਸਾ ਅਲੰਕਾਰ ਬਾਣੀ ਨੇ ਬੰਨਿਆ, ਜਲ ਥਲ ਨੀਰ ਭਰੇ ਸੀਤਲ ਪਵਨ ਚੁਲਾਰ ਦੇ, ਸੇਜੜੀਆਂ ਸੋਏਨ ਹੀਰੇ ਲਾਲ ਜੜੰਦੀ ਆ। ਦੇਖੋ ਬਾਣੀ ਦਾ ਅਲੰਕਾਰ। ਸਤਿਗੁਰ ਕਹਿੰਦੇ ਇੱਕ ਭੈਣ ਬੀਬੀ ਦਾ ਮਕਾਨ ਝੀਲ ਦੇ ਕੰਢੇ, ਸਰੋਵਰ ਦੇ ਕੰਢੇ, ਬੜੀ ਸੁੰਦਰ ਕੋਠੀ ਬਣੀ ਹੋਈ, ਆਲੇ ਦੁਆਲੇ ਜਲ ਥਲ ਨੀਰ ਭਰੇ, ਚਾਰ ਸਵੇਰੇ ਜਲ ਝੀਲ ਚੱਲ ਰਹੀ ਹੈ, ਤੇ ਉਸ ਝੀਲ ਵਿੱਚੋਂ ਠੰਡੇ ਠੰਡੇ ਹਵਾ ਦੇ ਬੁੱਲੇ, ਸੀਤਲ ਪਵਨ ਚੁਲਾਹਰ ਦੇ, ਬੜੀ ਠੰਡੀ ਹਵਾ ਉਸ ਮਕਾਨ ਵਿੱਚ ਆ ਰਹੀ ਹੈ। ਤੇ ਹੋਰ ਕੀ ਹੈ ਉੱਥੇ, ਹਨ ਜਿਹੜੇ ਪਲੰਗ ਨੇ ਨਾ ਸੇਜ, ਉਹ ਡਬਲ ਬੈਡ ਨਹੀਂ ਬਣੇ ਹੋਏ ਆਪਣੇ ਆਲੇ, ਉਹ ਸੋਨੇ ਦੀਆਂ ਸੇਜਾਂ ਬਣੀਆਂ ਹੋਈਆਂ ਉਸ ਕੋਠੀ ਵਿੱਚ, ਤੇ ਹੀਰੇ ਲਾਲ ਜੜੰਦੀ ਆ। ਜਿਹੜੇ ਉਸ ਭੈਣ ਨੇ ਗਹਿਣੇ ਪਾਏ ਨੇ, ਉਹ ਕੱਲੇ ਸੋਨੇ ਦੇ ਨਹੀਂ, ਉਹ ਹੀਰੇ ਤੇ ਲਾਲ ਜੜੇ ਹੋਏ ਨੇ। ਦੇਖੋ ਬਾਣੀ ਦਾ ਸ਼ਿੰਗਾਰ ਰਸ ਕਿੱਥੇ ਤੱਕ ਅਲੰਕਾਰ ਹੈ ਬਾਣੀ ਦਾ। ਝੀਲ ਦੇ ਕੰਢੇ ਕੋਠੀ, ਠੰਡੀ ਹਵਾ ਦੇ ਬੁੱਲੇ, ਤੇ ਪਲੰਗ ਸੋਨੇ ਦੇ ਬਣੇ ਹੋਏ, ਉਸ ਭੈਣ ਬੱਚੀ ਨੇ ਪਾਏ ਹੋਏ ਹੀਰਿਆਂ ਨਾਲ ਜੜੇ ਹੋਏ ਗਹਿਣੇ। ਤੇ ਅੱਗੇ ਕੀ ਕਹਿੰਦੇ ਨੇ ਮਹਾਰਾਜ, ਸੁਬਰ ਕੱਪੜ ਭੋਗ। ਸੁਬਰ ਦੋ ਪਾਠ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਸੁਬਰ ਇੱਕ ਸੁਭਾਰ, ਇੱਕ ਥੋਂ ਅਧਿਕ ਹੈ ਇੱਕ ਥੋਂ ਅਧਿਕ ਲਾਉਣੀ ਨੀ, ਇੱਥੇ ਹੈ ਸੁਬਰ ਕੱਪੜ। ਸੁਬਰ ਕੱਪੜ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ, ਜਦੋਂ ਆਪਾਂ ਆਪਣੀ ਬੱਚੀ ਨੂੰ ਆਨੰਦ ਕਾਰਜ ਤੇ ਲਿਜਾਂਦੇ ਹਾਂ ਨਾ, ਉਹ ਸੂਗੇ ਰੰਗ ਦਾ ਜਿਹੜਾ ਸੁੰਦਰ ਸੂਟ ਪਾਇਆ ਜਾਂਦਾ ਸੁਹਾਗ ਦਾ, ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਰ ਕੱਪੜ ਲਿਖਿਆ। ਬੜਾ ਕੀਮਤੀ ਤੇ ਸੁੰਦਰ ਹੁੰਦਾ। ਮਹਾਰਾਜ ਕਹਿੰਦਾ ਝੀਲ ਦੇ ਕੰਢੇ ਕੋਠੀ, ਹਵਾ ਦੇ ਠੰਡੇ ਝੋਂਕੇ, ਸਿਉਣੇ ਦੇ ਪਲੰਗ, ਹੀਰੇ ਮੋਤੀਆਂ ਨਾਲ ਜੜੇ ਹੋਏ ਇਸ ਭੈਣ ਦੇ ਗਹਿਣੇ, ਤੇ ਸੁਹਾਗ ਦੇ ਸੁੰਦਰ ਸੁੰਦਰ ਸੂਟ ਪਾਏ ਹੋਏ। ਲਓ ਹੁਣ ਨਤੀਜਾ ਸੁਣ ਲਓ, ਸੁਭਰ ਕੱਪੜ ਭੋਗ, ਨਾਨਕ ਪੀਰੀ ਬਿਹੂਣੀ ਤੱਤੀਆ। ਦੇਖੋ ਕੈਸਾ ਬਚਨ ਹੈ ਬਾਣੀ ਦਾ। ਇਹ ਸਭ ਕੁਝ ਹੈਗਾ ਪਰ ਪਤੀ ਕੋਲ ਨੀ ਉਹ ਕੋਠੀ ਨੂੰ ਅੱਗ ਲੱਗੀ ਉਹ ਦਿਖੂਗੀ ਅੱਜ ਕੇ ਆਖੋ ਨਾਨਕ ਪੀਰੀ ਵਿਹੂਣੀ ਤੱਤੀ ਆ ਉਹ ਕੋਠੀ ਜਲਦੀ ਦਿਖੂਗੀ ਕਿਉਂਕਿ ਪਤੀ ਕੋਲ ਨਹੀਂ ਹੈ ਜਿਨ੍ਹਾਂ ਦੇ ਪਤੀ ਕੋਲ ਕੰਠ ਮਿਲਿਆ ਹਰ ਨਾ ਹੋ ਭੁੱਖ ਤੁਖਾਰ ਨਾ ਵਿਆਪਈ ਉਹਨਾਂ ਦੇ ਪਤੀ ਕੋਲ ਸੀ ਦੇਗਾਂ ਦੇ ਉਬਾਲੇ ਤੱਤੇ ਨਹੀਂ ਕਰ ਸਕੇ ਆਰਿਆਂ ਦੇ ਦੰਦਿਆਂ ਨੇ ਚੀਰਤੇ ਪਰ ਮੁੱਖ ਤੋਂ ਸੀ ਨਹੀਂ ਨਿਕਲੀ ਕਿਉਂਕਿ ਕੰਠ ਮਿਲਿਆ ਹਰ ਨਾ ਹੋ ਹੁਣ ਦੁੱਖ ਨਾ ਮਨਾਇਓ ਕਿਹੜੀ ਚੀਜ਼ ਨਹੀਂ ਹੈ ਤੁਹਾਡੇ ਘਰ ਸੁੱਖ ਦੇਣ ਵਾਲੀ ਕੂਲਰ ਫਰਿੱਜ ਟੈਲੀਵਿਜ਼ਨ ਟਰੈਕਟਰ ਮੋਟਰਾਂ ਚੱਲਦੀਆਂ ਨੇ ਕਿੱਥੇ ਛੇ ਤਿੰਨ ਤਿੰਨ ਮਹੀਨੇ ਦਾਤੀ ਚੱਕੀ ਫਿਰੀ ਜਾਂਦੇ ਸੀ ਕਾਰਖਾਨੇ ਚ ਮੇਰੇ ਦੰਦੇ ਕੱਢਦੇ ਕਣਕ ਵੱਢਣੀ ਟੰਗੋਈਆਂ ਖਰੀਦਣੀਆਂ ਧੜਾਂ ਲਾਉਣੀਆਂ ਫਿਰ ਪਸ਼ਵਾ ਰਾਣੀ ਨੂੰ ਡੀਕੀ ਜਾਣਾ ਕਦ ਆਊਗੀ ਵੀ ਧੜ ਦਿਖਾਰਨੀ ਹੈ ਪੈੜੀ ਪੱਟੀ ਜਾਣੀ ਹੁਣ ਕਿੰਨੀ ਮੌਜ ਹੈ ਖੇਤ ਵਿੱਚੋਂ ਖੰਨੇ ਤੇ ਖੰਨੇ ਵਿੱਚੋਂ ਜੇਬ ਚ ਅਜਿਹੇ ਆਖੋ ਸਕਣ ਦਾਤੀ ਚੱਕੀ ਹੋਣੀ ਸਹਿੰਦਾ ਚੱਕੀ ਨੀ ਦੇਖੋ ਕਿੰਨੇ ਸੁੱਖ ਹੋ ਗਏ ਤੜਕੇ ਤੇ ਉੱਠ ਕੇ ਹੱਡ ਜੋੜਦੇ ਹੁੰਦੇ ਸੀ ਜਦ ਸੂਰਜ ਚੜੇ ਹੋਣਾ ਦੇਖਣਾ ਵੀ ਡੇਢ ਕਿਆਰਾ ਹੀ ਭਰਿਆ ਉਹੀ ਫਰੀ ਜਾਂਦੇ ਸੀ ਕਈ ਚੱਕਦੇ ਆ ਬਹੁਤ ਸੁੱਖ ਹੋ ਗਏ ਇਹ ਬੀਬੀਆਂ ਨੂੰ ਬਹੁਤ ਸੁੱਖ ਹੋਏ ਸਾਡੀਆਂ ਵੀ ਭੈਣਾਂ ਨੂੰ ਨਰਮਾ ਨੀ ਚੁਗਣਾ ਮਿਰਚਾਂ ਨੀ ਚੁਗਣੀਆਂ ਮੂੰਗੀ ਨੀ ਚੁਗਣੀ ਗੋਹਾ ਕੂੜਾ ਨੀ ਆਪ ਕਰਨਾ ਬੇਲਣਾ ਨੀ ਬੇਲਣਾ ਚਰਖਾ ਨੀ ਕੱਤਣਾ ਤੇ ਇੰਨੀ ਕਿਰਪਾ ਹੋ ਗਈ ਰੱਬ ਦੀ ਲੱਸੀ ਵੀ ਤਾਂ ਮਿਲੂਗੀ ਜੇ ਬਿਜਲੀ ਆ ਗਈ ਨਹੀਂ ਤਾਂ ਬਸ ਮੈਂ